चौथी गल आ गई कि उहदी महिमा किड्डी हो गई तो दर्जा किड्डा हो गया, उहदे बारे महाराज इस तरह नाल फरमान करना।
शिवजी खोजते फिरदे परम ज्ञानी,
नानक ब्रह्म ज्ञानी आप प्रवेश। इधर महाराज फरमान करते हैं कि ताका संग बाछे सुरदेव, ऐसे महापुरुष का संगत, उन्हां दी संगत सुर जिहड़े देवते ने स्वर्ग लोकां दे, वह बाछते ने इच्छा करते हैं भी कितने हरी का जस होवे ते उत्थे असीं जाके सुनी। इत्थे तक जो बैकुंठ दे नाथ ने जिन्हों विष्णु भगवान कहिंदे ने, वह भी कहिंदे ने जय साधु तेरा कीर्तन गावे तै मेरा मन लग। कहो कबीर अब कहिया काहे साध संगत बैकुंठ है। बैकुंठ दे देवते उत्थे आके निवास कर लैंदे ने, ठाट तीर्थां दे देवते। हर की कथा होत है जहां गंगा भी चलावता। एक बारी नारद मुनि ने वर्त रखिया, वर्तों पारण करने वास्ते आप बैकुंठ धाम चले गए। उत्थे जाके लक्ष्मी जी ने पूछा कि मैं विष्णु जी के दर्शन करने तो बाद वर्त खोलने कित्थे ने, कहिंदे मैं तो पता नहीं कित्थे ने, दस के नहीं गए। कहिंदे तुसी त्रिकाल दर्शी हो, सारे संसार के पत्ते पत्ते नूं जाणदे, तुसी निगाह मार के देख लो। उन्हें निगाह मारी योगियों के हिरदिया च, खीर समुंदर च, कैलाश पर्बत ते, होर नेकां स्वर्ण मंदरां दे अंदर, बड़े बड़े जिथे भगत बहुत ज्यादा कीर्तन करते, उन्हां सारिआं दे अंदर निगाह मारी किते नज़र ना आई। कहिंदे मैनूं तां नज़र नहीं आ रहा। कहण लगे फिर तुसीं अरदास करो। जदों अरदास करी की देखदा, एक थां दे उत्ते महात्मा सत्संग कर रहे, ते उस सत्संग दे विच सारिआं नालों पिछे जिथे तप्पड़ भी नहीं सी विछिया उत्थे चौंकड़ा मारी बैठा भगवान, उत्थे सूक्ष्म रूप च आ गया। ते वह भी सूक्ष्म रूप च ने, कहण लगे हे भगवान, स्वर्ण मंदरां च नहीं तुसीं जांदे, होर अनेकां तुहाडे तरले लैंदे ने, धूफां चाड़दे ने, आरतियां करदे ने, तुसीं उत्थे नहीं जांदे, आ पुंजिआ के क्यों बैठ गए। कहन लगे नारद सच्ची सच्ची गल दसा तेनूं, कहिंदे बैकुंठ मेरा निज घर नहीं है, मेरा जिहड़ा अपना घर है ना निज घर, मेरो साध संगत नारद मुन, दर्शन साध संग मेरो निज रूप है। जिहड़ा मेरा असली रूप है, असली घर है, वह है जिथे साधु जय साधु तेरा कीर्तन गा है, उस थान दे उत्ते मेरा निज घर होया कर रहा है। ते जिथे साधु की संगत हो रही हुंदी है ते ओ सारी संगत मेरा रूप हुंदी है। साध संग मेरो माता पिता औ कुटुंब सगा, कहिंदे ने भी मेरा कोई माँ नहीं, मेरा कोई प्यो नहीं, कोई कुटुंब नहीं, कोई मेरा मित्र नहीं, मेरे मित्र आ बैठे ने सारे जड़ी आ साध की संगत है। साध संग मेरो माता पिता औ कुटुंब सगा, साध संग मेरो सुत श्रेष्ठ अनूप है, यही मेरे पुत्र बैठे ने। साध संग सर्वनिधान प्राण जीवन में, साध संग निज पद सेवा दीप धूप है, साध संग रंग रस भोग सुख सहज में, साध संग शोभा अत उपमा अऊप है। सो ओदी संगत वास्ते ਕਿਉਂਕਿ ਉਹਦਾ ਜਿਹੜਾ ਦਰਸ਼ਨ ਹੁੰਦਾ ਉਹਨੂੰ ਮਹਾਰਾਜ ਨੇ ਅਮੋਗ ਦਰਸ਼ਨ ਲਿਖਿਆ, ਅਮੋਗ ਉਪਮਾ ਤੋਂ ਰਹਿਤ ਜਿਹੜਾ ਦਰਸ਼ਨ ਹੁੰਦਾ ਹੈ ਉਹ ਬੰਦਗੀ ਕਰਨ ਵਾਲੇ ਦਾ ਹੋਇਆ ਕਰਦਾ, ਅਤੇ ਉਹਦਾ ਦਰਸ਼ਨ ਕਰਨ ਵਾਸਤੇ ਸ਼ਿਵਜੀ ਦੇਵਤਾ ਬ੍ਰਹਮ ਗਿਆਨੀ ਕੋ ਖੋਜੇ ਮੇਸ਼, ਨਾਨਕ ਬ੍ਰਹਮ ਗਿਆਨੀ ਆਪ। ਐਸੀਆਂ ਬਹੁਤ ਸਾਰੀਆਂ ਮਿਸਾਲਾਂ, ਇਹ ਕੋਈ ਕਲਪਨਾ ਨਹੀਂ ਹੈ। ਸਾਧ ਸਿੰਘ ਜੀ ਇੱਕ ਵਾਰੀ ਇੱਕ ਦੀਵਾਨ ਵਿੱਚ ਮਹਾਰਾਜ ਜੀ ਦਾ ਕੀਰਤਨ ਸੁਣ ਰਹੇ ਸੀ, ਤਾਂ ਐਸੀ ਘਟਨਾ ਵਾਪਰੀ ਕਿ ਇੱਕ ਬੀਬੀ ਨੂੰ ਨਿਜ ਨੈਣ ਮਿਲ ਗਏ, ਖੁੱਲ੍ਹ ਗਏ। ਖੁੱਲ੍ਹੇ ਕੀ ਦੇਖਦੀ ਹੈ ਕਿ ਇੱਕ ਸਾਧੂ ਆ ਕੇ ਬੈਠ ਗਿਆ, ਬੜਾ ਅਜੀਬ ਕਿਸਮ ਦਾ, ਦੂਜਾ ਹੋਰ ਆ ਗਿਆ ਉਹ ਤੋਂ ਵੀ ਜ਼ਿਆਦਾ, ਤੀਸਰਾ ਹੋਰ ਆ ਗਿਆ। ਉਹ ਕੀਰਤਨ ਤਾਂ ਹੋਏ ਰਿਹਾ ਸੀ, ਉਹਨਾਂ ਨੂੰ ਇਹ ਦੇਖੀ ਗਏ ਵੀ ਇਹ ਕੌਣ ਨੇ ਬੰਦੇ, ਇਹ ਕੌਣ ਆ ਗਏ, ਕਿੱਥੋਂ ਆ ਗਏ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਮੈਂ ਪਹਿਲੀ ਲਾਈਨ 'ਚ ਬੈਠਾ ਸੀ, ਮੈਨੂੰ ਕਹਿਣ ਲੱਗੇ ਵੀ ਤੁਹਾਡੇ ਸਾਹਮਣੇ ਸਾਧੂ ਕੌਣ ਆਏ ਸੀ ਜਿਹੜੇ ਬੈਠੇ ਸੀ। ਮੈਂ ਕਿਹਾ ਸਾਧੂ ਮੈਨੂੰ ਤਾਂ ਦਿਖੇ ਨਹੀਂ, ਮੈਂ ਤਾਂ ਦੇਖਦਾ ਰਿਹਾ, ਮਹਾਰਾਜ ਜੀ ਦੱਸਦੇ ਸੀ ਕੋਈ ਵਿਚਾਲੇ ਤਾਂ ਸਾਧੂ ਹੈ ਨਹੀਂ। ਕਹਿੰਦਾ ਤੁਹਾਡੇ ਸਾਹਮਣੇ ਤਿੰਨ ਸਾਧੂ ਬੈਠੇ ਰਹੇ। ਉਹ ਗੱਲ ਚੱਲਦੀ ਰਹੀ, ਮੈਂ ਕਿਹਾ ਮੈਂ ਹੈ ਆਏ ਨਹੀਂ ਹੈ, ਉਹ ਕਹਿਣ ਵੀ ਆਏ ਨੇ। ਅਖੀਰ ਇਹ ਗੱਲ ਮਹਾਰਾਜ ਜੀ ਦੇ ਕੋਲ ਪਹੁੰਚ ਗਈ ਨਿਰਣਾ ਕਰਨ ਵਾਸਤੇ, ਮਹਾਰਾਜ ਇਹ ਕੀ ਹੋਈ ਗੱਲ। ਮਹਾਰਾਜ ਕਹਿੰਦੇ ਚੁੱਪ ਰਹੋ, ਇਹ ਗੱਲਾਂ ਅਧਿਆਤਮਵਾਦ ਦੀਆਂ ਪ੍ਰਗਟ ਨਹੀਂ ਕਰੀਦੀਆਂ ਹੁੰਦੀਆਂ, ਜੇ ਦਿਸ ਗਿਆ ਚੁੱਪ ਰਹੋ। ਉਹ ਫਿਰ ਮੈਂ ਹੱਟ ਕਰਿਆ, ਮਹਾਰਾਜ ਕੁਛ ਨਿਰਣਾ ਤਾਂ ਹੋਵੇ ਨਾ, ਕੋਈ ਬਚਨ ਪਤਾ ਲੱਗੇ ਬਈ ਉਹ ਬੀਬੀ ਗਲਤ ਹੈ। ਕਹਿੰਦੇ ਨਹੀਂ ਉਹ ਗਲਤ ਨਹੀਂ ਹੈ। ਫਿਰ ਮਹਾਰਾਜ ਮੈਨੂੰ ਨਹੀਂ ਪਤਾ ਲੱਗਿਆ, ਕਹਿੰਦੇ ਤੁਹਾਨੂੰ ਨਹੀਂ ਪਤਾ ਲੱਗਿਆ, ਉਹਦੇ ਨੈਣ ਖੁੱਲ੍ਹ ਗਏ ਅਤੇ ਉਹਨੇ ਦਿਵ ਸੂਰਤਾਂ ਦੇਖ ਲਈਆਂ ਇੱਥੇ ਦੀਵਾਨ 'ਚ। ਕਹਿੰਦੇ ਮਹਾਰਾਜ ਇੱਥੇ ਮੁੱਖ 'ਚੋਂ ਨਿਕਲਿਆ, ਕਹਿੰਦੇ ਤਿੰਨ ਮੁਖੀ ਦੇਵਤੇ ਹਰੀ ਦਾ ਜਸ ਸੁਣਨ ਵਾਸਤੇ ਆਪਣੇ ਲੋਕ ਛੱਡ ਕੇ, ਬ੍ਰਹਮ ਲੋਕ, ਸ਼ਿਵ ਲੋਕ, ਵੈਕੁੰਠ ਛੱਡ ਕੇ ਇੱਥੇ ਗੁਰੂ ਨਾਨਕ ਦੇ ਦਰ 'ਤੇ ਆ ਕੇ ਸ਼ਾਂਤੀ ਪ੍ਰਾਪਤ ਕਰ ਰਹੇ ਸੀ। ਜਿੱਥੇ ਹਰੀ ਦਾ ਜਸ ਹੁੰਦਾ ਉੱਥੇ ਸਾਰੇ ਹੀ ਦੇਵਤੇ ਆ ਜਾਂਦੇ, ਤਾਂ ਕਾ ਸੰਗ ਬਾਂਛੇ ਸੁਰ ਦੇ, ਅਮੋਘ ਦਰਸ ਸਫਲ ਜਾ ਕੀ ਸੇਵ, ਅਤੇ ਦਰਸ਼ਨ ਅਮੋਘ ਨੇ। ਅਤੇ ਜੋ ਬਚਨ ਹੁੰਦਾ ਇਸੇ ਕਰਕੇ ਹੁੰਦਾ ਨਾ ਪੂਰਾ। ਸੋ ਇੱਕ ਐਸੀ ਘਟਨਾ ਮਹਾਰਾਜ ਦੇ ਜੀਵਨ 'ਚ ਆਉਂਦੀ ਹੈ ਕਿ ਜਦੋਂ ਇੱਥੋਂ ਚੰਡੀਗੜ੍ਹੋਂ ਦੀਵਾਨ ਲਾ ਕੇ ਗਏ ਸਾਡੇ ਕੋਲੋਂ, ਉਸ ਵੇਲੇ ਮੈਂ ਅਜੇ ਫਾਰਮ 'ਚ ਨਹੀਂ ਸੀ ਗਿਆ। ਰਸਤੇ ਜਦੋਂ ਮੁਰਾਦਾਬਾਦ ਲੰਘਣ ਲੱਗੇ, ਉੱਥੇ ਚੰਨਣ ਸਿੰਘ ਹੋਣੀ, ਸੁਰਜੀਤ ਸਿੰਘ ਹੋਣੀ ਸੀ ਮੁਰਾਦਾਬਾਦ ਵਾਲੇ ਟਰਾਂਸਪੋਰਟਰਸ, ਉਹਨਾਂ ਨੇ ਮਹਾਰਾਜ ਜੀ ਨੂੰ ਰੋਕ ਲਿਆ। ਆਪਣੇ ਕੋਲ ਉਹਨਾਂ ਕੋਲ ਮਕਾਨ ਚੰਗਾ ਨਾ ਹੋਣ ਕਰਕੇ ਉਹਨਾਂ ਨੇ ਇੱਕ ਰਾਜਾ ਸੀ ਛੋਟਾ ਜਿਹਾ, ਰਮੇਸ਼ ਕੁਮਾਰ ਸਾਹੂ, ਉਸ ਵੇਲੇ MP ਸੀ ਉਹਨੂੰ ਕਿਹਾ ਵੀ ਮਹਾਂਪੁਰਸ਼ ਆ ਰਹੇ ਨੇ, ਤੇਰੀ ਕੋਠੀ 'ਚ ਠਹਿਰਾਉਣੇ ਨੇ। ਉਹ ਕਹਿੰਦਾ ਮੇਰੇ ਮਹਿਲ 'ਚ, ਖਾਸ ਘਰ 'ਚ ਠਹਿਰਾਓ। ਉੱਪਰ ਚਵਾਰਿਆ ਵੱਡਾ ਸੀਗਾ ਮੰਜ਼ਿਲ, ਉਹਦੇ 'ਚ ਮਹਾਰਾਜ ਜੀ ਦਾ ਆਸਣ ਕਰਾਤਾ। ਇੱਥੋਂ ਸਾਜਰੇ ਤੁਰੇ ਸੀ ਉੱਥੇ ਜਾ ਰਹੇ, ਅਤੇ ਉਹ ਦੁਪਹਿਰ ਦਾ ਪ੍ਰਸ਼ਾਦਾ ਆਪਣੇ ਹੱਪੜ ਛਕਿਆ, ਉਦੋਂ ਬਾਅਦ ਮੁਰਾਦਾਬਾਦ ਚਲੇ ਗਏ ਘੰਟੇ ਕੁ ਦੇ ਵਿੱਚ। ਉੱਥੇ ਜਾ ਕੇ 2 ਘੰਟੇ 2.5 ਘੰਟੇ ਆਰਾਮ ਕਰਿਆ, ਸੰਗਤਾਂ ਨੂੰ ਮਿਲੇ। ਜਦੋਂ 5 ਵਜੇ ਇਹ ਸੁਰਜੀਤ ਸਿੰਘ ਹੇਠਾਂ ਉਤਰ ਕੇ ਕਹਿਣ ਲੱਗਿਆ, ਰਾਜਾ ਸਾਹਿਬ, ਸਾਹੂ ਸਾਹਿਬ, ਤੇਰੇ ਘਰ ਪੂਰਨ ਮਹਾਂਪੁਰਖ ਆਏ ਨੇ, ਮੰਗ ਲੈ ਕੀ ਮੰਗਣਾ। ਕਹਿੰਦਾ ਮਿਲ ਜੂ? ਕਹਿੰਦੇ ਹਾਂ, ਸਾਡੇ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਫਰਮਾਨ ਆਉਂਦਾ,
ਜਿਤੇ ਚਾਰ ਪਦਾਰਥ ਲੈਣੇ ਸੇਵਾ ਕਰ ਲੈ
ਚਾਰ ਪਦਾਰਥ ਮਿਲਦੇ ਨੇ। ਤੀਰਥ ਕੀ ਹੈ? ਇੱਕ ਫਲ। ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ। ਕਹਿੰਦਾ ਹੈ, ਕਹਿੰਦਾ ਹਾਂ। ਉਸ ਵੇਲੇ ਹੀ ਉਸਨੇ ਨਿਹਚਾ ਕਰ ਲਿਆ, ਘਰ ਵਾਲੀ ਨੂੰ, ਆਪਣੀ ਰਾਣੀ ਨੂੰ ਕਹਿਣ ਲੱਗਿਆ, ਛੇਤੀ ਮਹਾਂਪੁਰਸ਼ਾਂ ਕੋਲ ਚਲੋ, ਇਸ਼ਨਾਨ ਕਰੋ ਸ਼ੁੱਧ ਹੋ ਕੇ, ਕਿਉਂਕਿ ਇਹਨਾਂ ਦੇ ਅੰਦਰ ਫਿਰ ਵੀ ਮਰਿਆਦਾ ਹੈ। ਵੀ ਮਹਾਂਪੁਰਸ਼ਾਂ ਕੋਲ ਐਵੇਂ ਨਹੀਂ ਜਾਣਾ। ਇਸ਼ਨਾਨ ਕੀਤਾ, ਨਵੇਂ ਵਸਤਰ ਪਹਿਨੇ। ਉਦੋਂ ਵੀ ਜ਼ਿਆਦਾ ਕੀ ਕਰਿਆ, ਘਾਹ ਮੰਗਾ ਲਿਆ ਬਾਗ ਚੋਂ, ਰਾਣੀ ਦੇ ਹੱਥ 'ਚ ਵੀ ਫੜਾਤਾ ਘਾਹ, ਆਪ ਵੀ ਫੜੇ ਅਤੇ ਗਲ 'ਚ ਪੱਲੇ ਪਾ ਲਏ। ਗਲ 'ਚ ਪੱਲਾ ਪਾਉਣ ਦਾ ਮਤਲਬ ਇਹ ਹੁੰਦਾ ਕਿ ਮੈਂ ਅਧੀਨ ਹਾਂ, ਮੈਂ ਹੰਕਾਰੀ ਨਹੀਂ ਹਾਂ, ਅਤੇ ਮੈਂ ਅਧੀਨ ਹੋ ਕੇ ਆ ਰਿਹਾ। ਉਸ ਵੇਲੇ ਮਹਾਰਾਜ ਜੀ ਜਾਣ ਵਾਸਤੇ ਤਿਆਰ ਹੋ ਗਏ। ਨੈਣੀਤਾਲ ਭੀਮਤਾਲ ਜਾਣਾ ਸੀ ਅਤੇ ਸ਼ਾਮ ਦਾ ਜਲ ਪਾਣੀ ਆਪਣੇ ਛਕ ਲਿਆ ਸੀ। ਇਜਾਜ਼ਤ ਹੋਈ ਕਿ ਮਹਾਰਾਜ, ਇਸ ਕੋਠੀ ਦਾ ਜੋ ਮਾਲਕ ਹੈ ਉਹ ਕੋਠ ਦੁਆਰ ਦਾ ਰਾਜਾ ਹੈ, ਅਤੇ ਹੁਣ ਇੱਥੇ ਐਮ ਪੀ ਹੈ ਜਾਂ ਐਮ ਐਲ ਏ ਹੈ, ਵੀ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਕਹਿੰਦੇ ਆ ਜਾਣ। ਅੰਦਰ ਭੇਜ ਦਿੱਤੇ, ਦੋਹਾਂ ਦੇ ਹੱਥਾਂ ਦੇ ਵਿੱਚ ਘਾਹ ਫੜਿਆ ਹੋਇਆ ਅਤੇ ਇੱਕ ਇੱਕ ਤਣ ਤਿਨਕਾ ਚੱਕ ਕੇ ਮੂੰਹ 'ਚ ਪਾ ਲਿਆ ਉਹਨਾਂ ਨੇ ਘਾਹ ਦਾ। ਮਹਾਰਾਜ ਨੇ ਦੇਖਿਆ ਵੀ ਇਹ ਤਾਂ ਲੋਕ ਮਰਿਆਦਾ ਪੁਰਸ਼ੋਤਮ, ਸਾਧੂ ਨੂੰ ਮਿਲਣ ਵਾਸਤੇ ਜਦੋਂ ਜਾਂਦਾ ਹੈ, ਕਿੰਨੀ ਅਧੀਨਗੀ ਦੀ ਲੋੜ ਹੈ ਜੇ ਕੁਛ ਲੈਣਾ। ਉਸ ਵੇਲੇ ਮੂੰਹ 'ਚ ਘਾਹ ਦੇਖਿਆ, ਹੱਥ 'ਚ ਘਾਹ ਦੇਖਿਆ, ਗਲ 'ਚ ਪੱਲਾ ਦੇਖਿਆ, ਪੱਲੇ ਦੇ ਦੁਆਲੇ ਦੋਏ ਹੱਥ ਰਾਣੀ ਨੇ ਵੀ ਬੰਨੇ ਹੋਏ ਨੇ ਅਤੇ ਉਹਨੇ ਵੀ। ਮਹਾਰਾਜ ਕਹਿੰਦੇ ਕਿਵੇਂ ਆਏ ਦੱਸੋ? ਕਹਿੰਦੇ ਪਾਤਸ਼ਾਹ ਭੁੱਖੇ ਹਾਂ, ਪਿਆਸੇ ਹਾਂ, ਸਮੁੰਦਰ ਕੋਲ ਆਏ ਹਾਂ। ਕਹਿੰਦੇ ਕਾਹਦੀ ਪਿਆਸ ਹੈ? ਕਹਿੰਦੀ ਮਹਾਰਾਜ, 25 ਸਾਲ ਹੋ ਗਏ ਲੜਕੀ ਹੋਈ ਸੀ, ਮੁੜ ਕੇ ਕੋਈ ਔਲਾਦ ਨਹੀਂ ਹੋਈ, ਇੱਕ ਲੜਕੇ ਦੀ ਦਾਤ ਚਾਹੀਦੀ ਹੈ। ਸੇਵਾ ਸਾਤੇ ਨਹੀਂ ਹੋਈ, ਲੇਕਿਨ ਅਸੀਂ ਮਹਿਮਾ ਸੁਣੀ ਹੈ। ਉਸ ਵੇਲੇ ਮਹਾਰਾਜ ਗੰਭੀਰ ਹੋ ਗਏ, ਉੱਠ ਰਹੇ ਸੀ, ਬੈਠ ਗਏ, ਫਿਰ ਨੇਤਰ ਬੰਦ ਕਰ ਲਏ। ਕਹਿੰਦੇ ਕੀ ਕਰਿਆ ਤੁਸੀਂ ਹੁਣ ਤਾਈਂ ਪੁੱਤਰ ਪ੍ਰਾਪਤੀ ਵਾਸਤੇ? ਕਹਿੰਦੇ ਮਹਾਰਾਜ, ਜੋ ਕਿਸੇ ਨੇ ਦੱਸਿਆ ਸੀ ਸਭ ਕੁਛ ਕਰਿਆ। 68 ਤੀਰਥਾਂ 'ਤੇ ਜਾ ਕੇ ਵਿਧੀ ਪੂਰਵਕ ਦਾਨ ਦਿੱਤੇ ਨੇ, ਅਰਦਾਸਾਂ ਕਰਾਈਆਂ, ਸੰਤਾਂ ਦੀਆਂ ਮੰਡਲੀਆਂ ਬਣਾ ਬਣਾ ਕੇ, ਬੁਲਾ ਬੁਲਾ ਕੇ ਜਗਰਾਤੇ ਕਰੇ ਨੇ। ਬੇਅੰਤ ਸਾਧੂ ਹਰਿਦੁਆਰ ਤੋਂ, ਹੋਰ ਥਾਵਾਂ ਤੋਂ ਆ ਕੇ ਇੱਥੇ ਕੀਰਤਨ ਦਾ ਸੰਕੀਰਤਨ ਕਰਦੇ ਰਹੇ ਅਤੇ ਜਗਰਾਤੇ ਕੀਤੇ ਹੈ। ਕਿੰਨੀ ਵਾਰੀ ਅਸੀਂ ਭੰਡਾਰੇ ਕਰੇ ਨੇ, ਪਰ ਹਾਲ ਥਾਈਂ ਮੁਰਾਦ ਕਿਤੋਂ ਪ੍ਰਾਪਤ ਨਹੀਂ ਹੋਈ। ਮਹਾਰਾਜ ਕਹਿੰਦੇ ਕੋਈ ਭਜਨ ਵੀ ਕਰਦੇ ਹੁੰਦੇ ਹੋ? ਕਹਿੰਦੇ ਹਾਂ ਮਹਾਰਾਜ, ਇੱਕ ਮਹਾਤਮਾ ਨੇ ਸਾਨੂੰ ਉਪਾਸ਼ਨਾ ਕਰਨੀ ਦੱਸੀ ਸੀ ਕਿ ਪਹਿਲਾਂ ਕਰਮ ਹੁੰਦਾ, ਫਿਰ ਉਪਾਸ਼ਨਾ ਹੁੰਦੀ ਹੈ, ਫਿਰ ਗਿਆਨ ਹੁੰਦਾ, ਫਿਰ ਵਿਗਿਆਨ। ਕਹਿੰਦੇ ਕਿਹਦਾ, ਕਿਹਨੂੰ ਤੇ ਬਣਾਇਆ ਹੋਇਆ? ਕਹਿੰਦੇ ਵਿਸ਼ਨੂੰ ਜੀ ਨੂੰ। ਮਹਾਰਾਜ ਜੀ ਚੁੱਪ ਕਰ ਗਏ। ਕਹਿਣ ਲੱਗੇ ਸਾਹੂ ਸਾਹਿਬ ਗੱਲ ਦੇ ਨੇੜੇ ਨੇੜੇ ਪਹੁੰਚਿਆ ਹੋਇਆ, ਥੋੜ੍ਹਾ ਜਿਹਾ ਹੋਰ ਕਰ ਲੈ। ਕਹਿੰਦਾ ਕੀ? ਕਹਿੰਦੇ ਇੱਕ ਤੁਸੀਂ ਐਂ ਕਰੋ, ਫਕੀਰ ਦੀ ਤਾਂ ਹੁੰਦੀ ਹੈ ਦੁਆ, ਮੰਨਣੀ ਹੁੰਦੀ ਹੈ ਮਾਲਕ ਨੇ, ਅਤੇ ਤੂੰ ਐਂ ਕਰ ਬਾਕੀ ਸਮਾਨ ਐਵੇਂ ਜਿਵੇਂ ਰੱਖ ਜਿਵੇਂ ਤੂੰ ਕਰਦਾ, ਟੱਲੀਆਂ ਖੜਕਾਉਣਾ ਖੜਕਾਈ ਜਾ, ਭੋਗ ਲਵਾਉਣਾ ਲਵਾਈ ਜਾ, ਅਤੇ ਇੱਕ ਬਦਲੀ ਕਰ ਲੈ। ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਰੱਖ ਦੇ, ਅਤੇ ਕੋਈ ਤੂੰ ਫਰਕ ਨਾ ਜਾਣੀ, ਜੇ ਤੇਰੇ ਮਨ 'ਚ ਨਿੱਚ ਹੈ ਗੁਰੂ ਨਾਨਕ 'ਤੇ ਮੰਗ। ਉਸ ਵੇਲੇ ਉਸਨੇ ਇਵੇਂ ਜਿਵੇਂ ਕਰਿਆ ਮੈਨੂੰ ਆਪ ਦੱਸਿਆ ਉਹਨੇ, ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਿਆਂਦੀ ਅਤੇ ਵਿਸ਼ਨੂੰ ਜੀ ਦੀ ਪਾਸੇ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਰੱਖਤੀ, ਅਤੇ ਮੈਂ ਪੂਰੀ ਸ਼ਰਧਾ ਦੇ ਨਾਲ ਕਹਿੰਦਾ ਆਰਾਧਨਾ ਕਰਨ ਲੱਗਿਆ। ਪੂਰੇ 10 ਮਹੀਨੇ ਤੋਂ ਬਾਅਦ ਉਹਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ, ਬੜਾ ਖੁਸ਼ ਹੋਇਆ। 25 ਸਾਲ ਤੋਂ ਕੋਈ ਔਲਾਦ ਨਹੀਂ ਸੀ ਹੋ ਰਹੀ। ਫਿਰ ਉਹਨੇ ਕਰ ਲਿਆ ਵੀ ਜਿੰਨੇ ਦੇਰ ਮਹਾਰਾਜ ਮੁਰਾਦਾਬਾਦ ਰਹਿਣਗੇ ਮੇਰੀ ਕੋਠੀ 'ਚ ਰਹਿਣਗੇ ਅਤੇ ਮੈਂ ਹੀ ਸੇਵਾ ਕਰਾਂਗਾ। ਬੜੇ ਦੀਵਾਨ ਲਵਾਏ ਉਹਨੇ ਬੁਲਾ ਬੁਲਾ ਕੇ। ਸੋ ਇਸ ਤਰ੍ਹਾਂ ਦੇ ਨਾਲ ਸੰਤਾਂ ਦਾ ਤਾਂ ਕਾ ਸੰਗ ਬਸਛੇ ਸੁਰ ਦੇਵਾ ਅਮੋਘ ਦਰਸ਼ਨ ਦਰਸ਼ ਸਫਲ ਜਾ ਕੀ ਸੇਵਾ। ਸੰਤਾਂ ਦੀ ਸੇਵਾ ਸਫਲ ਹੋਇਆ ਕਰਦੀ, ਅਸਫਲ ਨਹੀਂ ਹੋਇਆ ਕਰਦੀ। ਜਦ ਮੈਨੂੰ ਇੱਥੋਂ ਭੇਜਿਆ ਮਹਾਰਾਜ ਜੀ ਨੇ ਬਚਨ ਕਰਿਆ, ਅੰਮ੍ਰਿਤ ਵੇਲਾ ਸੀ ਜਦੋਂ ਜਾ ਰਹੇ ਸੀ ਚੰਡੀਗੜ੍ਹ ਤੋਂ, ਮੈਂ ਅਤੇ ਬੀਬੀ ਜੀ ਤੁਹਾਡੇ ਦੋਏ 3 ਵਜੇ ਮਹਾਰਾਜ ਜੀ ਦੇ ਕਮਰੇ 'ਚ ਦਾਖਲ ਹੋ ਗਏ ਅੰਮ੍ਰਿਤ ਵੇਲੇ। ਉਸ ਵੇਲੇ ਆਪ ਸਮਾਧੀ 'ਚ ਬੈਠੇ ਸੀ। ਅਸੀਂ ਕਿਹਾ ਵੀ ਥੋੜ੍ਹੀ ਦੇਰ ਨੂੰ ਤਾਂ ਇਹਨਾਂ ਨੇ ਚਲੇ ਜਾਣਾ। ਉਹਨਾਂ ਦਾ ਪਿਆਰ ਹਿਰਦੇ 'ਚ ਇੰਨਾ ਘਰ ਕਰ ਜਾਂਦਾ ਸੀ। ਸਰੀਰ ਛੱਡਣੀ ਦੀ ਗੱਲ ਤਾਂ ਹੋਰ ਹੈ, ਜੇ ਉਹ ਅੱਖਾਂ ਤੋਂ ਵੀ ਲਾਂਭੇ ਹੁੰਦੇ ਸੀ ਉਹ ਸਿਆਹ ਨਿਸਕ ਜਾਂਦੇ। ਇੱਕ ਪਾਵੇ ਕੋਲ ਮੈਂ ਬਹਿ ਗਿਆ, ਇੱਕ ਕੋਲ ਇਹ ਬਹਿ ਗਏ। ਐਸਾ ਵਿਰਾਗ ਚੱਲਿਆ, ਨਾ ਮੇਰੇ ਨੇਤਰ ਬੰਦ ਹੋਣ ਨਾ ਇਹਦੇ। ਉਹ ਜਦੋਂ ਹੋ ਕੇ ਜੇ ਸੁਣੇ ਮਹਾਰਾਜ ਜੀ ਨੇ ਨੇਤਰ ਖੋਲ੍ਹੇ। ਉਸ ਵੇਲੇ ਆਪ ਭਜਨ ਕਰਦੇ ਕਰਦੇ ਬੋਲ ਪਏ, ਕਹਿੰਦੇ ਸੁਭਾਵਿਕ ਕਹੀ ਵਚਨ, ਕਹਿੰਦੇ ਦਾਨ ਦਿੱਤੇ ਤਾਂ ਮਾਇਆ ਘੱਟ ਜਾਂਦੀ ਹੈ। ਉਹਨਾਂ ਨੂੰ ਇਹ ਪਤਾ ਸੀ ਵੀ ਅਸੀਂ ਇਹਦੇ ਕੋਲ ਆਉਂਦੇ ਹਾਂ, ਆਮਦਨ ਇਹਦੀ ਹੈ ਨਹੀਂ, ਕੋਈ ਹੁੰਦੀ ਉਹ ਨਹੀਂ ਸੀ ਕੋਈ, ਅਤੇ ਸਾਰਾ ਜਿੰਨਾ ਖਰਚਾ ਕਰਦਾ ਕਰਜ਼ਾ ਲੈ ਕੇ ਕਰਦਾ ਹੁੰਦਾ। ਇਹ ਅਸੀਂ ਕਰਜ਼ਾ ਲਈ ਜਾਣਾ, ਸਾਲ ਭਰ 'ਚ ਮੋੜ ਦੇਣਾ, ਜਿੱਦਣ ਮੁੜ ਜਾਣਾ ਉਦਣੇ ਮਹਾਰਾਜ ਜੀ ਕੋਲ ਫਿਰ ਬੇਨਤੀ ਕਰ ਦੇਣੀ ਵੀ ਮਹਾਰਾਜ ਜੀ ਦੀਵਾਨ ਦਿਓ। ਉਦਣੇ ਮਹਾਰਾਜ ਜੀ ਨੇ ਫਿਰ ਕਹਿ ਦੇਣਾ ਅੱਛਾ ਅਸੀਂ ਆਵਾਂਗੇ। ਕਦੇ ਮੈਨੂੰ ਜਵਾਬ ਨਹੀਂ ਸੀ ਦਿੱਤਾ, ਜਿੱਦਣ ਮੈਂ ਕਹਿਣਾ ਉਦਣੇ ਆ ਜਾਣਾ। ਅਜੇ ਮੇਰੇ ਮਨ 'ਚ ਆਉਂਦਾ ਵੀ ਮਹਾਰਾਜ ਜੀ ਸਭ ਨੂੰ ਜਵਾਬ ਦਿੰਦੇ ਨੇ, ਮੈਨੂੰ ਕਦੇ ਜਵਾਬ ਹੀ ਨਹੀਂ ਦਿੱਤਾ ਵੀ ਅਸੀਂ ਨਹੀਂ ਆ ਸਕਦੇ। ਜਦੋਂ ਕਹਿ ਦੇਣਾ ਵੀ ਚੰਗਾ ਅਸੀਂ ਆਵਾਂਗੇ। ਜਦੋਂ ਪਟਿਆਲੇ ਸੀ ਮੈਂ ਉੱਥੇ ਵੀ ਹਰ ਮਹੀਨੇ ਆਇਆ ਕਰਦੇ ਸੀ, ਕਿੰਨੇ ਸਾਲ ਲਗਾਤਾਰ ਆਉਂਦੇ ਨੇ। ਇੱਥੇ ਆ ਗਿਆ ਤਾਂ ਇੱਥੇ ਵੀ ਮਹਾਰਾਜ ਜੀ ਆਉਣਾ ਸ਼ੁਰੂ ਕਰ ਦਿੱਤਾ। ਉਹ ਸਾਰੀ ਗੱਲ ਨੂੰ ਜਾਣਦੇ ਸੀ। ਮਹਾਰਾਜ ਕਹਿਣ ਲੱਗੇ ਵੀ ਇਹ ਮੰਗਦੇ ਕੁਛ ਨਹੀਂ ਹੈ, ਕੋਈ ਚੀਜ਼ ਨਹੀਂ ਸੀ ਅਸੀਂ ਕਦੇ ਮੰਗੀ, ਸਿਰਫ ਇੱਕ ਗੱਲ ਤੁਹਾਡੇ ਬੀਬੀ ਜੀ ਨੇ ਮੰਗੀ ਸੀ, ਉਹ ਸੀ ਕਿ ਬੱਚਾ ਵੱਡਾ ਇੰਜੀਨੀਅਰਿੰਗ ਕਾਲਜ ਦਾਖਲ ਹੋਣਾ ਸੀ, ਪੈਸਾ ਪੂਸਾ ਨਹੀਂ ਸੀ ਮੇਰੇ ਕੋਲ। ਕਹਿੰਦੇ ਮਹਾਰਾਜ ਇੰਜੀਨੀਅਰਿੰਗ ਕਾਲਜ 'ਚ ਦਾਖਲ ਹੋਣਾ, ਉਸ ਵੇਲੇ ਖਰਚ ਥੋੜ੍ਹਾ ਆਉਂਦਾ ਸੀ, ਮੈਂ ਅੰਦਾਜ਼ਾ ਲਾਇਆ ਵੀ 12,000 ਖਰਚਾ। ਇਹ ਕਹਿੰਦੇ ਵੀ 12,000 ਖਰਚਾ ਆਉਣਾ। ਉਹ ਕਹਿੰਦੇ ਲੈ 12,000 ਸਾਨੂੰ ਹਰੇਕ ਸਾਲ ਬਚਿਆ ਕਰੋ। ਮੈਂ ਹੈਰਾਨ ਵੀ 12,000 ਕਿੱਥੋਂ ਬਚੂ ਸਾਨੂੰ, ਸਾਡੀ ਤਾਂ ਤਨਖਾਹ ਵੀ 12,000 ਨਹੀਂ, ਸਾਰੀ 4,000 ਸੀ। ਇਹ ਮਹਾਰਾਜ ਜੀ ਨੇ ਬਚਨ ਕਰਤਾ। ਉਹਦੇ ਬਾਅਦ ਆਪ ਨੇ ਸਾਰੀ ਗੱਲ ਦੇਖ ਕੇ ਵੀ ਇਹ 10-12 ਸਾਲ ਤੋਂ ਸੇਵਾ ਕਰ ਰਹੇ ਨੇ, ਮੰਗਦੇ ਕੁਛ ਨਹੀਂ ਹੈ, ਆਪੇ ਹੀ ਵਚਨ ਕਰਦਾ। ਕਹਿੰਦੇ ਤੁਸੀਂ ਦਾਨ ਦਿੱਤੇ ਤਾਂ ਪੈਸੇ ਘੱਟ ਜਾਂਦੀ ਹੈ ਮਾਇਆ ਮਖਨ? ਨਹੀਂ ਮਹਾਰਾਜ। ਕਹਿੰਦੇ ਨਹੀਂ, ਉੱਭੜ ਲੱਗ ਜਾਂਦੀ ਹੈ। ਵਚਨ ਹੋ ਗਿਆ ਮਹਾਂਪੁਰਸ਼ਾਂ ਦਾ ਵੀ ਉੱਭੜ ਲੱਗ ਜਾਂਦੀ ਹੈ। ਉੱਭੜ ਕਿਵੇਂ ਲੱਗ ਜੂ? ਅਗਲੇ ਸਾਲ ਮੈਨੂੰ ਕਹਿਣ ਲੱਗੇ ਵੀ ਤੂੰ ਆਹ ਜੌਬ ਛੱਡ ਦੇ, ਸਰਵੇ ਛੱਡ ਦੇ, ਇਹ ਕੰਮ ਤੇਰਾ ਨਹੀਂ ਹੈ, ਤੂੰ ਜਾ ਕੇ ਆਪਣੇ ਫਾਰਮ ਜਾ, ਉੱਥੇ ਨਾਲੇ ਤਾਂ ਪਰਮੇਸ਼ੁਰ ਦਾ ਨਾਮ ਜਪੀ ਚ ਪਾਈ, ਨਾਲੇ ਖੇਤੀ ਕਰ ਜਾ। ਜੇ ਤੂੰ ਨਾ ਗਿਆ ਤੈਨੂੰ ਇੱਕ ਕਿਆਰਾ ਨਹੀਂ ਕਿਸੇ ਨੇ ਦੇਣਾ, ਆਹ ਵੀ ਨਾਲ ਕਹਿਤਾ। ਮੈਂ ਕਿਹਾ ਮਹਾਰਾਜ ਆਪ ਦਾ ਵਚਨ ਹੈ ਬਈ ਸਰਵਿਸ ਮੇਰੀ ਜਿਹੜੀ ਹੈ ਉਹ ਪੈਨਸ਼ਨ ਦੇ ਨੇੜੇ ਗਈ ਹੈ। ਕਹਿੰਦੇ ਛੱਡ ਪੈਨਸ਼ਨ, ਪੁਨਸ਼ਨਾਂ ਕੀ ਕਰਨੀ, ਤੂੰ ਜਾ। ਮੈਨੂੰ ਭੇਜਦਾ, ਮੇਰੇ ਮੂੰਹੋਂ ਨਿਕਲ ਗਿਆ, ਮਹਾਂ ਮਹਾਰਾਜ ਖੇਤੀ ਵੀ ਹੋ ਜੂ, ਕਹਿੰਦੇ ਖੇਤੀ ਸੋਨਾ ਉਗਲੂ, ਕਹਿੰਦੇ ਤੇਰੀ ਧਰਤੀ। ਇਹ ਬੀਬੀ ਜੀ ਕਹਿਣ ਲੱਗੇ ਤੁਹਾਡੇ, ਕਹਿੰਦੇ ਮਹਾਰਾਜ ਜੀ ਦੁੱਧ ਵੀ ਰਹੂ ਸਾਡੇ, ਕਹਿੰਦੇ ਬੀਬੀ ਦੇ ਤਾਂ ਦੁੱਧ ਸਾਂਭਿਆ ਨਹੀਂ ਜਾਣਾ ਇੰਨਾ ਹੋ ਜਾਣਾ। ਮੇਰੇ ਮੂੰਹੋਂ ਨਿਕਲ ਗਿਆ, ਮਹਾਰਾਜ ਉੱਥੇ ਸੰਗਤ ਨਹੀਂ ਹੈ, ਸਭ ਸ਼ਰਾਬ ਪੀਂਦੇ ਨੇ, ਵਾਢਾ ਧਰ ਕੇ ਕੋਈ ਬੰਦਾ ਨਹੀਂ ਜਿਹੜਾ ਸ਼ਰਾਬ ਨਹੀਂ ਪੀਂਦਾ। ਕਹਿੰਦੇ ਸੰਗਤ ਦੀ ਗੱਲ ਕਰਦਾ, ਕਹਿੰਦੇ ਤੇ ਸਾਂਭੀ ਨਹੀਂ ਜਾਣੀ, ਇੰਨੀ ਸੰਗਤ ਹੋ ਜਾਣੀ, ਜਾ ਤੂੰ। ਤਿੰਨ ਬਚਨ ਲਗਾਤਾਰ ਕਰਦੇ, ਮੈਂ ਹੈਰਾਨ ਵੀ ਕਿਵੇਂ ਹੋਏਗਾ। ਜਦ ਮੈਂ ਉੱਥੇ ਗਿਆ, ਕਦੇ ਮੈਂ 1,000 ਰੁਪਈਆ ਨਹੀਂ ਸੀ ਦੇਖਿਆ, 1 ਲੱਖ ਦੇ ਧਾਨ ਹੋਣ ਲੱਗ ਗਏ, 1 ਲੱਖ ਦੀ ਮੇਰੀ ਕਣਕ ਹੋਣ ਲੱਗ ਗਈ। ਪੈਸਾ ਹੀ ਪੈਸਾ ਹੋ ਗਿਆ, ਮੁੱਕਦਾ ਹੀ ਨਹੀਂ। ਲੋਕ ਕਹਿੰਦੇ ਸਾਰਾ ਦਿਨ ਸਤਸੰਗ ਕਰਦਾ ਅਤੇ ਫਸਲ ਇਹਦੀ ਸਭ ਤੋਂ ਜ਼ਿਆਦਾ ਹੁੰਦੀ ਹੈ, 1,000 ਕੁਇੰਟਲ ਧਾਨ ਹੋ ਜਾਇਆ ਕਰੇ, 850 ਕੁਇੰਟਲ ਕਣਕ ਹੋ ਜਾਇਆ ਕਰੇ। ਉਹ ਮਹਾਤਮਾ ਦਾ ਜਿਹੜਾ ਬਚਨ ਹੈ ਨਾ, ਸਫਲ ਤਾਂ ਕੀ ਸੇਵ, ਉਹਦੀ ਸੇਵਾ ਕੀਤੀ ਹੋਈ ਜਿਹੜੀ ਹੈ ਉਹ ਕਦੇ ਅਸਫਲ ਨਹੀਂ ਹੋਇਆ ਕਰਦੀ, ਸਫਲ ਹੋਇਆ ਕਰਦੀ ਹੈ। ਸੋ ਐਸੇ ਮਹਾਂਪੁਰਸ਼ ਸੰਸਾਰ 'ਤੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ, ਵਾਰੀ ਆਈ ਤਾਂ ਸਭ ਨੂੰ ਜਾਣਾ ਪੈਂਦਾ। ਅਤੇ ਅੱਜ ਆਪਨੇ ਰਾਤ ਦੇ ਦੀਵਾਨ ਵਿੱਚ ਕਹਿ ਦਿੱਤਾ ਕਿ ਭਾਈ ਦੀਵਾਨ ਤੁਹਾਡੇ ਪੰਡਾਲ ਦੇ ਖਤਮ ਹੋ ਗਏ। ਸਾਰੇ ਹੈਰਾਨ ਹੋ ਗਏ ਵੀ ਕੱਲ੍ਹ ਦਾ ਦੀਵਾਨ ਰਹਿੰਦਾ, ਮਹਾਂਪੁਰਸ਼ਾਂ ਨੇ ਆਇਆ ਗਿਆ। ਲੇਕਿਨ ਇਹ ਨਹੀਂ ਸੀ ਪਤਾ ਵੀ ਕੱਲ੍ਹ ਨੂੰ ਮਹਾਂਪੁਰਸ਼ਾਂ ਨੇ ਮੁੜ ਕਿਸੇ ਦੀ ਇਹਨਾਂ ਨਾਲ ਗੱਲ ਨਹੀਂ ਹੋਣੀ, ਬੜੇ ਪਛਤਾਉਂਦੇ ਨੇ। ਮੈਂ ਕਿਹਾ ਤੁਸੀਂ ਬਚਨ ਸੰਭਾਲ ਲੈਣਾ ਸੀ। ਕਹਿੰਦੇ ਪਤਾ ਹੀ ਨਹੀਂ ਲੱਗਿਆ ਵੀ ਇਹ ਬਚਨ ਹੋ ਕੀ ਗਿਆ, ਦੇਖਦੇ ਦੇਖਦੇ ਹੱਥਾਂ 'ਚੋਂ ਨਿਕਲ ਗਏ। ਕਾਹਦੀ ਕਰਦੇ ਹਾਂ, ਮੋਏ ਸੰਤ ਟਹਿਲ ਦੀਜੈ, ਜੇ ਮੇਰੇ 'ਤੇ ਦਿਆਲ ਹੋਇਓ, ਹੇ ਗੁਣਾਂ ਦੇ ਖਜ਼ਾਨੇ ਗੁਣ ਤਾਸ, ਤੁਸੀਂ ਮੈਨੂੰ ਸੰਤਾਂ ਦੀ ਟਹਿਲ ਦਿਓ। ਸੋ ਜੋ ਮਹਾਂਪੁਰਸ਼ ਚਲੇ ਜਾਂਦੇ ਨੇ, ਠੀਕ ਹੈ ਸਾਡੀਆਂ ਅੱਖਾਂ ਨਹੀਂ ਹੈ ਦੇਖਣ ਵਾਸਤੇ, ਸਾਨੂੰ ਕਾਲ ਖਾ ਜਾਂਦਾ, ਸਾਰੀ ਦੁਨੀਆਂ ਨੂੰ ਕਾਲ ਖਾ ਜਾਂਦਾ, ਧਰਤੀ ਨੂੰ ਖਾ ਜਾਏਗਾ, ਸੂਰਜ ਨੂੰ ਖਾ ਜਾਏਗਾ, ਬ੍ਰਹਮੰਡ ਨੂੰ ਖਾ ਜਾਏਗਾ, ਲੇਕਿਨ ਸਾਧੂ ਨੂੰ ਕਾਲ ਨਹੀਂ ਖਾਂਦਾ।
ਸੰਤ ਤੁਮਾਰੇ ਲਾਲ, ਸੰਤ ਤੁਮਾਰੇ ਤੁਮਰੇ ਪ੍ਰੀਤਮ, ਤਿਨਕੋ ਕਾਲ ਨਾ ਖਾਤੇ। ਸੰਤ ਤੁਮਾਰੇ ਤੁਮਰੇ ਪ੍ਰੀਤਮ, ਤਿਨਕੋ ਕਾਲ ਨਾ ਖਾਤੇ।
ਕਾਲ ਖਾ ਨਹੀਂ ਸਕਦਾ। ਰੰਗ ਤੁਮਾਰੇ ਲਾਲ ਪਏ ਹੈ ਰਾਮ ਨਾਮ ਰਸ ਮਾਤੇ, ਕਿਉਂਕਿ ਜਿੱਥੇ ਉਹਨਾਂ ਦਾ ਜਾ ਕੇ ਵਾਸਾ ਹੋ ਜਾਂਦਾ ਹੈ ਉੱਥੇ ਕਾਲ ਦੀ ਪਹੁੰਚ ਨਹੀਂ ਹੈ,
ਉੱਥੇ ਕਾਲ ਦੀ ਪਹੁੰਚ ਨਾ ਗਈ ਹੋਵੇ। ਜਿੱਥੇ ਸਾਧੂਆਂ ਬਸਦੇ ਕਾਲ ਦੀ ਪਹੁੰਚ ਨਾ ਹੋਵੇ, ਜਿੱਥੇ ਸਾਧੂਆਂ ਬਸਦੇ
ਤੇ ਸਰੀਰ ਧਾਰਨ ਤੋਂ ਪਹਿਲਾਂ ਸਾਧੂਆਂ ਦਾ ਇੱਕ ਮਕਾਮ ਹੋਇਆ ਕਰਦਾ, ਖਾਸ ਥਾਂ ਜਿਹਨੂੰ ਨਿਚਲ ਕਰ ਕਿਹਾ ਜਾਂਦਾ, ਨਿਚਲ ਥਾਨ ਕਿਹਾ ਜਾਂਦਾ, ਸੋ ਕਰ ਕਿਹਾ ਜਾਂਦਾ। ਸੋ ਕਰ ਗੁਰੂ ਨਾਨਕ ਕੋ ਦੀਆ, ਸ਼ਬਦ ਖੋਜ ਇਹ ਕਰ ਲੈ, ਸ਼ਬਦ ਦੀ ਖੋਜ ਕਰਕੇ ਇਹ ਗੁਰਮੁਖ ਨਿਜ ਕਰ ਵਾਸ, ਉਹ ਸ਼ਬਦ ਦੀ ਖੋਜ ਕਰਨ ਤੋਂ ਬਾਅਦ ਨਿਜ ਘਰ ਦਾ ਵਾਸਾ ਮਿਲਿਆ ਕਰਦਾ। ਉੱਥੇ ਮਹਾਰਾਜ ਨਿਸ਼ਾਨੀਆਂ ਦੱਸਦੇ ਕਿ ਸਹਿਜ ਸਿਫਤ ਭਗਤ ਤੱਤ ਗਿਆਨਾ ਸਦਾ ਆਨੰਦ ਨਿਚਲ ਸੱਚ ਥਾਨਾ, ਸਦਾ ਆਨੰਦ ਦਾ ਥਾਨ ਹੈ, ਫਿਰ ਉਹ ਨਿਚਲ ਥਾਨ ਹੈ। ਤਹਾਂ ਸੰਗਤ ਸਾਧ ਗੁਣ ਰਸੈ, ਅਨਪਾਉ ਨਗਰ ਤਹਾਂ ਸਦ ਵਸੈ। ਉਹ ਨਗਰ ਦਾ ਨਾਂ ਅਨਪਾਉ ਨਗਰ ਹੈ। ਤੈ ਪਾਉ ਪਰਮ ਸੋਗ ਨਾ ਚਿੰਤਾ, ਆਵਣ ਜਾਣ ਮਿਰਤ ਨਾ ਹੋਤਾ। ਉੱਥੇ ਮੌਤ ਪਹੁੰਚਦੀ ਨਹੀਂ ਹੈ, ਮੌਤ ਦੀ ਹੱਦ ਕਿੱਥੇ ਤੱਕ ਹੈ? ਆਹ ਜਿੰਨਾ ਤੁਹਾਨੂੰ ਅੱਖਾਂ ਨਾਲ ਦਿਸਦਾ ਇਹ ਤਾਂ ਹੈ ਹੀ ਮੌਤ ਦੀ ਬੁਰਕੀ, ਇਹ ਤੋਂ ਗਾਹਾਂ ਇੱਕ ਹੋਰ ਜਗਤ ਹੈ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਸੂਖਸ਼ਮ ਅੱਖਾਂ ਨਾਲ ਦਿਸਦਾ, ਉਹਨੂੰ ਸੁਪਰ ਮੈਟਰ ਦਾ ਜਗਤ ਕਹਿੰਦੇ ਨੇ। ਉਹਦੇ ਵਿੱਚ ਸਾਰੇ ਸਵਰਗ ਲੋਕ ਨੇ, 11 ਹੀ ਸਵਰਗ ਲੋਕ ਆਉਂਦੇ ਨੇ। ਬੈਕੁੰਠ ਧਾਮ ਜਿੱਥੇ ਤੱਕ ਹੈਗਾ ਉੱਥੇ ਤੱਕ ਕਾਲ ਦੀ ਪਹੁੰਚ ਹੈ, ਇਹ ਸਭ ਨਾਸ਼ ਹੋ ਜਾਂਦੇ, ਲੇਕਿਨ ਜਿੱਥੇ ਸਾਧੂ ਵੱਸਦੇ ਨੇ ਉੱਥੇ ਮੌਤ ਨਹੀਂ ਪਹੁੰਚਦੀ। ਤੈ ਪਾਉ ਪਰਮ ਸੋਗ ਨਾ ਚਿੰਤਾ, ਆਵਣ ਜਾਣ ਮਿਰਤ ਨਾ ਹੋਤਾ। ਗੁਰੂ ਮਹਾਰਾਜ ਨੇ ਉਹਨੂੰ ਸੱਚਖੰਡ ਕਿਹਾ। ਕਹੋ ਨਾਨਕ ਜਿਸ ਕਿਰਪਾ ਕਰੈ ਉੱਥੇ ਤੈ ਸਦਾ ਆਨੰਦ ਅਨਹਤ ਅਖਾਰੇ, ਸਦਾ ਹੀ ਆਨੰਦ ਰਹਿੰਦਾ, ਅਨਹਤ ਦੇ ਅਖਾਰੇ। ਭਗਤ ਵਸੇ ਕੀਰਤਨ ਆਧਾਰੇ, ਹਰੀ ਦੇ ਜਸ ਦੇ ਆਧਾਰ ਤੇ ਸੰਤ ਰਹਿੰਦੇ ਨੇ ਉੱਥੇ। ਕਹੋ ਨਾਨਕ ਜਿਸ ਕਿਰਪਾ ਕਰੈ ਨਿਚਲ ਥਾਨ ਸਾਧ ਸੰਗਤ ਰਹਿ, ਤੈ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਕਰ ਗੁਰੂ ਨਾਨਕ ਦੀਆ। ਜਿੱਥੇ ਨਾ ਕੋਈ ਕਮੀ ਹੈ, ਕੁਛ ਨਹੀਂ ਹੈ, ਐਸੇ ਥਾਂ ਦੇ ਉੱਤੇ ਮਹਾਂਪੁਰਸ਼ਾਂ ਦਾ ਨਿਵਾਸ ਹੁੰਦਾ। ਸਾਡੀਆਂ ਅੱਖਾਂ ਤੋਂ ਲਾਂਭੇ ਹੋ ਕੇ ਸਾਨੂੰ ਐਂ ਲੱਗਦਾ ਵੀ ਚਲੇ ਗਏ, ਲੇਕਿਨ ਜਾਂਦੇ ਨਹੀਂ। ਇਹ ਨੇਚਾ ਹੈਗਾ ਵੀ ਉਹ ਜਾਇਆ ਨਹੀਂ ਕਰ। ਸੋ ਮਹਾਰਾਜ ਜੀ ਦਾ ਆਮ ਫਰਮਾਨ ਇਹ ਹੋਇਆ ਕਰਦਾ ਸੀ ਕਿ ਪ੍ਰੇਮੀਓ, ਜਦ ਤੁਸੀਂ ਸੰਸਾਰ 'ਚ ਆਏ ਹੋ, ਸੰਸਾਰ ਹੱਸ ਰਿਹਾ ਸੀ, ਤੁਹਾਡੇ ਚਿਹਰੇ 'ਤੇ ਹਾਸਾ ਨਹੀਂ ਸੀ, ਤੁਸੀਂ ਐਸੀ ਕਰਨੀ ਕਰਕੇ ਜਾਓ ਕਿ ਤੁਸੀਂ ਹੱਸਦੇ ਜਾਵੋ ਅਤੇ ਸੰਸਾਰ ਰੋਵੇ। ਸੰਸਾਰ ਯਾਦ ਕਰ ਕਰਕੇ ਰੋਵੇ, ਇਹੋ ਜਿਹੀ ਕਰਨੀ ਕਰ। ਚਲੋ ਕਬੀਰ, ਜਾਂ ਤੂੰ ਜਨਮਿਆ ਜਗਤ ਮੈਂ, ਜਗ ਹੱਸੇ ਤੂੰ ਰੋਏ। ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ। ਕਬੀਰ, ਜੈਸੀ ਨਿਭਦੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬੱਪੜਾ ਪੁਜੇ ਨਾ ਰਤਨ ਕਰੋੜ। ਕਰੋੜਾਂ ਰਤਨ ਨਹੀਂ ਪਹੁੰਚ ਸਕਦੇ ਜਿਹੜਾ ਮਾਂ ਦੇ ਪੇਟ 'ਚੋਂ ਹੋ ਕੇ ਸੁੱਚਾ ਜੀਵਨ ਲੈ ਕੇ ਚਲੇ ਜਾਵੇ। ਸੋ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਅੱਜ ਆਪਾਂ ਬੈਠੇ ਹਾਂ, ਜੋ ਬਾਣੀ ਦੇ ਹਿਸਾਬ ਦੇ ਨਾਲ ਤੁਕਾਂ ਮੈਂ ਪੜ੍ਹੀਆਂ ਨੇ, ਸ਼ਬਦ ਪੜ੍ਹਿਆ, ਇੱਕ ਸ਼ਬਦ ਦੀ ਆਪਾਂ ਸਿਰਫ ਇੱਕ ਸ਼ਬਦ ਦੀ ਵਿਆਖਿਆ ਕਰੀਏ, ਸੰਤਾਂ ਦੀ ਰਹਿਤ ਕੀ ਹੁੰਦੀ। ਸੋ ਸਾਰੇ ਉਹਨਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੇ ਤੁਕ ਤੁਕ ਦੇ ਨਾਲ ਮਿਲਿਆ ਹੋਇਆ ਜੀਵਨ ਸੀ। ਸੋ ਅੱਜ ਦੇ ਦਿਨ ਬਹੁਤ ਪ੍ਰੇਮੀ ਉਹਨਾਂ ਦੀ ਯਾਦ ਮਨਾਉਣ ਵਾਸਤੇ ਇਕੱਠੇ ਹੁੰਦੇ ਨੇ। ਬਹੁਤ ਸਾਰੇ ਪ੍ਰੇਮੀ ਰਾੜੇ ਸਾਹਿਬ ਜਾਂਦੇ ਨੇ, ਹਰੇਕ ਥਾਂ ਜਿੱਥੇ ਵੀ ਉਹਨਾਂ ਦੇ ਪ੍ਰੇਮੀ ਨੇ, ਥਾਂ ਥਾਂ 'ਤੇ ਹੋਮਾ ਹੀ ਬੰਦਨਾ ਫਿਰ ਫਿਰ ਜੂਨੀ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਅਗਲਾ ਪ੍ਰੋਗਰਾਮ ਜੋ ਹੈ ਆਪ ਨੂੰ ਦੱਸ ਦੇਣਗੇ। ਸਾਰਾ ਕੈਂਪ ਲੱਗਿਆ ਹੋਇਆ, ਡਾਕਟਰ ਬੜੇ ਮਿਹਨਤ ਦੇ ਨਾਲ ਆਪਣੇ ਸਾਰੇ ਕਾਰੋਬਾਰ ਛੱਡ ਕੇ ਇੱਥੇ ਪਹੁੰਚੇ ਨੇ, ਅੱਖਾਂ ਵਾਲੇ ਵੀ ਨੇ, ਦੰਦਾਂ ਵਾਲੇ ਵੀ ਨੇ। ਜੇ ਤੁਸੀਂ ਵੈਸੇ ਜਾਓ ਇਹਨਾਂ ਕੋਲ, 50-50 100-100 ਰੁਪਈਆ ਇੱਕ ਗੱਲ ਕਰਨ ਦਾ ਦੇਣਾ ਪੈਂਦਾ। ਸੋ ਇਹ ਡਾਕਟਰ ਕੁਲਦੀਪ ਸਿੰਘ ਬਹੁਤ ਹਿੰਮਤੀ ਨੇ, ਕਿਉਂਕਿ ਕਮੇਟੀ ਬਣੀ ਹੋਈ ਹੈ, ਉਹ ਹੈ ਡਿਸਪੈਂਸਰੀ ਕਮੇਟੀ। ਇੱਥੇ ਮੁਫਤ ਦਵਾਈਆਂ ਮਿਲਦੀਆਂ ਨੇ, ਇੱਕ ਸੰਦੂਕੜੀ ਰੱਖੀ ਹੁੰਦੀ ਹੈ, ਉਹਦੇ ਵਿੱਚ ਕੋਈ ਜੇ ਹੈ ਕੋਲ ਪਾ ਦਿਉ, ਨਹੀਂ ਨਾ ਪਾਓ। ਮੈਂ ਕਹਿੰਦਾ ਬਿਮਾਰ ਨਾ ਪਾਇਆ ਕਰੋ, ਜਿਹੜੇ ਰਾਜੀ ਨੇ ਨਾ ਉਹ ਪਾਓ, ਕਿਉਂਕਿ ਤੁਹਾਨੂੰ ਵਾਹਿਗੁਰੂ ਨੇ ਸਿਹਤ ਦਿੱਤੀ ਹੋਈ ਹੈ, ਬਿਮਾਰਾਂ ਦੀ ਮਦਦ ਕਰੋ। ਲੇਕਿਨ ਮੈਂ ਅਸੀਂ ਬਹੁਤ ਮਹੀਨੇ ਕੋਈ ਮੇਰਾ ਖਿਆਲ ਹੈ 9-10 ਮਹੀਨੇ ਤੋਂ ਬਾਅਦ ਗੋਲਕ ਖੋਲੀ ਆ ਉਹਦੀ, ਪੰਜੀਆਂ ਦੁੱਕੀਆਂ ਬੜੀਆਂ ਨਿਕਲੀਆਂ। ਨਾ ਪਾਇਆ ਕਰੋ ਇਹ ਜੀ ਚੀਜ਼, ਮਹਾਰਾਜ ਨਾਲ ਨਾ ਧੋਖਾ ਕਰਿਆ ਕਰੋ। ਸੋ ਬਿਮਾਰਾਂ ਤੋਂ ਤਾਂ ਅਸੀਂ ਮੰਗਦੇ ਨਹੀਂ, ਅਸੀਂ ਕਹਿੰਦੇ ਬਿਮਾਰ ਨਾ ਪਾਓ। ਜਿਹੜੇ ਰਾਜੀ ਹੈ ਨਾ, ਜਿਹਨਾਂ ਨੂੰ ਸਿਹਤ ਦਿੱਤੀ ਹੈ, ਉਹ ਬੰਦੇ ਉਹਦੇ 'ਚ ਜੇ ਪਾ ਸਕਦੇ ਨੇ ਪਾਓ, ਨਹੀਂ ਪਾਉਣਾ ਨਾ ਪਾਓ। ਕਿਉਂਕਿ ਗੁਰੂ ਨਾਨਕ ਦਾ ਘਰ ਐਵੇਂ ਨਹੀਂ ਹੁੰਦਾ, ਇੱਥੇ ਰਿਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਹੁੰਦੀਆਂ। ਇੱਕੋ ਹੀ ਬੰਦੇ ਨੂੰ ਲੈ ਆਉਣਗੇ ਵੀ ਤੂੰ ਇੱਥੇ ਡਿਸਪੈਂਸਰੀ ਵੀ ਪਾ ਦੇ। ਇਹ ਹਾਲੇ ਪੁਰਨਾ ਨਹੀਂ ਹੋਇਆ, ਜਦ ਇਹ ਗੱਲ ਸੰਗਤ ਦੇ ਮਨ 'ਚ ਆ ਗਈ, ਉਸੇ ਵੇਲੇ ਇੱਥੇ ਪੱਕੀ ਡਿਸਪੈਂਸਰੀ ਪੈ ਜਾਣੀ, ਆਪੇ ਹੀ ਦਵਾਈਆਂ ਆਉਣ ਲੱਗ ਜਾਣੀਆਂ, ਆਪੇ ਡਾਕਟਰ ਆ ਜਾਣੇ, ਸਭ ਕੁਛ ਆਪਣੇ ਆਪ ਹੀ ਹੋ ਜਾਏਗਾ। ਕਿਉਂਕਿ ਵਾਹਿਗੁਰੂ ਦੇ ਜਨਤਾ ਦੀ ਸੇਵਾ ਹੈ, ਸੰਗਤਾਂ ਦੀ ਸੇਵਾ ਹੈ, ਦਵਾਈ ਦੇ ਨਹੀਂ ਸਕਦੇ, ਜਾਂਦੇ ਨੇ, ਬੜਾ ਪੈਸਾ ਇਹਨਾਂ ਦਾ ਖਰਾਬ ਹੁੰਦਾ। ਡਾਕਟਰ ਇਹਾਂ ਜਿਹੀਆਂ ਦਵਾਈਆਂ ਦੇਣਦੇ ਵੀ ਲੰਮਾ ਬਿਮਾਰ ਪੈ ਜੇ। ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਸਾਦਾ ਜਿਹਾ ਕੰਮ ਹੋ ਜੇ, ਸੁਖਾਲੇ ਜੀ ਦਵਾਈ ਮਿਲੀ ਜਾਵੇ। ਸੋ ਉਹਦੇ ਸਿਲਸਿਲੇ 'ਚ ਇਹ ਡਾਕਟਰ ਕੁਲਦੀਪ ਸਿੰਘ ਹੋਣਾ ਨੇ, ਬੀਬੀ ਹੈ ਪਿੰਕੀ, ਉਹ ਬਹੁਤ ਮਿਹਨਤ ਕਰਦੀ, ਹੋਰ ਵੀ ਸਾਰੇ ਕਰਦੇ ਨੇ। ਸੋ ਉਹ ਲੱਗਿਆ ਹੋਇਆ ਕੈਂਪ ਅੱਖਾਂ ਵਾਲਿਆਂ ਦਾ ਅਤੇ ਦੰਦਾਂ ਵਾਲਿਆਂ ਦਾ, ਆਪਣਾ ਫਾਇਦਾ ਉਠਾਓ ਭਾਈ। ਬਾਕੀ ਮੇਰੇ ਕੋਲ ਜਿਹੜੇ ਆਉਂਦੇ ਨੇ, ਇੱਕ ਮੈਂ ਬੇਨਤੀ ਕਰਦਾ, ਬਹੁਤ ਜ਼ਿਆਦਾ ਬਿਮਾਰ ਆਉਂਦੇ ਜਾਂ ਲੋੜਾਂ ਵਾਲੇ ਆਉਂਦੇ, ਮੈਂ ਸੰਗਤ 'ਚ ਜਾਂ ਦੱਸ ਦਿੰਦਾ, ਫਿਰ ਤੁਸੀਂ ਉਹ ਗੱਲ ਕਿਉਂ ਨਹੀਂ ਕਰਦੇ ਮੇਰੇ ਕੋਲ ਕੀ ਕਰਨਾ ਉਹਨੇ। ਮੈਂ ਕਹਿੰਦਾ ਵੀ ਜਪਜੀ ਸਾਹਿਬ ਪੜ੍ਹੋ, 25 ਪਾਠ ਰੋਜ਼ ਜਪਜੀ ਸਾਹਿਬ ਦੇ ਕੋਲ, ਬਿਮਾਰ ਬੰਦਾ। ਮੈਂ ਵੀ ਤਾਂ ਇੱਥੋਂ ਗਾਹਾਂ ਤਾਂ ਨਹੀਂ ਦੱਸਦਾ, ਜਿਹੜਾ ਮੈਂ ਇੱਥੇ ਦੱਸ ਦੇਣਾ ਉਹੀ ਉੱਥੇ ਦੱਸਦਾ। ਬਈ ਜਲ ਸਾਹਮਣੇ ਰੱਖ ਲਓ ਅਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਧਿਆਨ ਕਰਕੇ ਪਾਠ ਕਰੀ ਜਾਓ, ਜਲ 'ਚ ਕਿਰਪਾਨ ਫੇਰ ਲਓ, ਉਹਨੂੰ ਅੰਮ੍ਰਿਤ ਬਣਾ ਕੇ ਪੀ ਲਓ, ਦਵਾਈ ਦੀ ਲੋੜ ਹੀ ਨਹੀਂ, ਆਪੇ ਰਾਜ਼ੀ ਹੋ ਜਾਓਗੇ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਹੀ ਆਪਣਾ ਇਲਾਜ ਕਰ ਲਿਆ ਕਰੋ। ਬਾਕੀ ਅਸੀਂ ਰੱਖਿਆ ਜਿਹਨਾਂ 'ਤੇ ਨਹੀਂ ਹੁੰਦਾ, ਕਹਿੰਦੇ ਜੀ ਨਾ ਅਸੀਂ ਜਪਜੀ ਸਾਹਿਬ ਜਾਣਦੇ ਹਾਂ, ਨਾ ਮੂਲ ਮੰਤਰ ਜਾਣਦੇ ਹਾਂ, ਨਾ ਵਾਹਿਗੁਰੂ ਵਾਹਿਗੁਰੂ ਸਤਿ ਦਾ। ਮੈਂ ਕਿਹਾ ਹੁਣ ਮੈਂ ਕੀ ਕਰਾਂ ਜੇ ਤੁਸੀਂ ਕੁਛ ਨਹੀਂ ਕਰਦੇ? ਦਵਾਈ ਤਾਂ ਹੈ ਸਭ ਰੋਗ ਭੋ ਆਪਣਾ, ਅਤੇ ਕੁਛ ਤਾਂ ਕਰੋ ਮਾੜਾ ਮੋਟਾ। ਪਰ ਇਹ ਕਰਦੇ ਨੇ, ਜਾਂ ਬਿਮਾਰ ਹੁੰਦੇ ਨੇ ਉਸ ਵੇਲੇ ਤਾਂ ਹੋ ਜਾਂਦਾ ਸਭ ਕੁਛ, ਜਿੱਦਣ ਰਾਜ਼ੀ ਹੋ ਜਾਂਦੇ ਨੇ ਫਿਰ ਮੈਂ ਪੁੱਛਦਾ ਕੋਈ ਪਾਠ ਕਰਦਾ? ਨਾ ਜੀ, ਫਿਰ ਤਾਂ ਮੈਂ ਕਰਿਆ ਨਹੀਂ ਕਦੇ। ਮੈਂ ਉਹ ਪ੍ਰੇਮੀਓ ਆ, ਤੈਨੂੰ ਮਹਿਮਾ ਦਾ ਪਤਾ ਹੀ ਨਹੀਂ ਲੱਗਿਆ, ਇਹ ਬਿਮਾਰੀ ਜਿਹੜੇ ਡਾਕਟਰ ਰਾਜ਼ੀ ਨਹੀਂ ਸੀ ਕਰ ਸਕਦੇ, ਉਹ ਤੇਰੀ ਬਾਣੀ ਨੇ ਤੈਨੂੰ ਰਾਜ਼ੀ ਕਰ ਦਿੱਤਾ, ਅਤੇ ਤੂੰ ਹੁਣ ਉਹ ਬਾਣੀ ਨੂੰ ਛੱਡ ਗਿਆ। ਸੋ ਮੇਰਾ ਮਤਲਬ ਸਿਰਫ ਇੰਨਾ ਹੀ ਹੈ, ਹੋਰ ਕੋਈ ਨਹੀਂ ਹੈ। ਬਈ ਬਾਣੀ ਵੱਲ ਲੱਗ ਜਾਣ, ਨਾਮ ਵੱਲ ਲੱਗ ਜਾਣ, ਚਾਹੇ ਰਾਜ਼ੀ ਰਾਜ਼ੀ ਉਹ ਕਹਿਣਾ ਪੈਂਦਾ ਵੀ ਤੂੰ ਰਾਜ਼ੀ ਹੋ ਜਾਏਗਾ। ਉਹਦੇ ਨਾਲ ਅੰਦਰੋਂ ਇਹ ਹੁੰਦਾ ਵੀ ਇਹ ਬਾਣੀ ਨੂੰ ਸਮਝ ਲਵੇ, ਬਾਣੀ ਦੀ ਮਹਿਮਾ ਸਮਝ ਕੇ ਫਿਰ ਬਾਣੀ ਨੂੰ ਨਾ ਛੱਡੇ, ਗੁਰੂ ਦਾ ਬਣ ਜਾਏ ਅਤੇ ਇਹਦਾ ਜੀਵਨ ਸਫਲ ਹੋ ਜਾਵੇ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਤੋਂ ਬੋਲੋ।